जो सतगुरु महाराज जी ने इस महीने द्वारा सानू उपदेश दिते हैं उसके विचार सुना गए। सतगुरु साहब जी की कृपा होवे तो विचार मनन विच आ जाए। मनन दे विच आउण तों अगे ओह हमेशा ही मन विच वस जावे ते उस दे अनुसार जो वाहिगुरु परमेश्वर वल्लों सानू मनुखा दे प्राप्त हुई है इस दे अंदर पहले जो स्थूल शरीर है फिर सूक्ष्म शरीर है फिर कारण शरीर है फिर इन तिना शरीर का जो कर्ता पुरख है वो भी इस अंदर ही वस रहा है। केवल इस अंदर ही नहीं बस रहा बाहर भी वो सब जिन्हें भी पंच तत् उन्होंने कार्य रूप पंडित जेरे क्षेत्र खाणिया उन्होंने भी निवास कर रहा है। उसका बोध हो जाए चंगी तरह अपरोक्ष रूप करके साक्षात रूप करके फिर ही असली जड़ा मनुखा दे दा मंतव है वो सिद्ध हो सकता है। जिसनों सिद्ध हो गया प्राप्त हो गया उसनों साध गया जाता है साधु कहा जाता है। साधु असली निशाना लक्ष्य रूप है ज्ञान इंद्रियों द्वारा यह सूक्ष्म शरीर है तो कर्म इंद्रियों द्वारा है पांच प्राण है साह है साह तो एक ही वगदे है स्थूल रूप दे विच सब कोई जानता है सा भगदे ने जिसनों प्राण कहा जाता है पर स्थान से शरीर में क्रिया भेद करके उन्होंने पंज ना रख दते हैं जिसनों जे सानू सा साडा औखा हो जाए तो बहुत मन या साड़ी जी जिंद जान है भी मर चले हैं अंदर है तो सा एक हवा ही है बाहर भी हवा है अंदर भी हवा है पर वाहिगुरु परमेश्वर ने उन्हें सहां दे विच ऐसी सत्या रख दी है कि जिहड़ा जिसनों असी शरीर स्थूल शरीर है इहदा भी सूखम का भी जिंद जान का आधार ही मनी बैठे हैं यही वस्तु है क्योंकि इन्होंने चीजों ना तो साडा हमेशा ही ਇੱਕ ਇੱਕ ਛਿੰਨ ਦੇ ਵਿੱਚ ਮਿੰਟ ਸਕਿੰਟ ਦੇ ਵਿੱਚ ਉਹ ਥਰੂ ਥਰੂ ਭਾਪ ਕਰਕੇ ਕਾਣੇ ਪੇਟੇ ਦੀ ਨਾਈ ਹਰ ਵੇਲੇ ਹੀ ਜੋ ਵੀ ਕਾਰਜ ਉਹ ਬਣਿਆ ਰਹਿੰਦਾ ਹੈ। ਇਹ ਤਾਂ ਸਾਨੂੰ ਪ੍ਰਤੱਖ ਹੀ ਚੀਜ਼ ਹੈ ਰਿਕ ਨੂੰ। ਥੋੜੇ ਜਿਹੇ ਸਾਹਸ ਦੇ ਵਿੱਚ ਜਿਹੜੇ ਵਿਚਾਰ ਸੁਣਦੇ ਰਹਿੰਦੇ ਆ ਉਹਨਾਂ ਨੂੰ ਇਸਦਾ ਬੋਝ ਚੰਗਾ ਹੈ। ਬਾਕੀ ਜਿਹੜੇ ਸਾਹਾਂ ਦੀ ਗੱਲ ਹੈ ਜਾਂ ਜਿਵੇਂ ਅੱਖਾਂ ਵੇਖਦੀਆਂ ਉਹਨਾਂ ਦੇ ਨਾਲ ਵੇਖਣ ਵਾਲੀ ਚੀਜ਼ ਦੀ ਸਮਝ ਆ ਜਾਂਦੀ ਹੈ। ਕੰਨ ਸੁਣਦੇ ਹੈ ਇਹਦੇ ਨਾਲ ਜਿਹੜਾ ਕੋਈ ਸ਼ਬਦ ਹੈ ਵਾਕ ਹੈ ਉਹਦੀ ਸਮਝ ਆ ਜਾਂਦੀ ਹੈ। ਉਹ ਜਿੰਨਾ ਕਿਸੇ ਨੂੰ ਵਿਦਿਆ ਦਾ ਬੋਧ ਹੋਵੇ ਉਨੀ ਉਹਨੂੰ ਜ਼ਿਆਦਾ ਸਮਝ ਆ ਜਾਂਦੀ ਹੈ। ਬਾਕੀ ਸਮਾਨ ਰੂਪ ਤੇ ਸਾਰਿਆਂ ਨੂੰ ਹੀ ਹੈ, ਚਾਹੇ ਬੱਚਾ ਹੈ ਚਾਹੇ ਦੂਸਰਾ ਹੈ, ਕੋਸ਼ਿਸ਼ ਦਾ ਚਾਹੇ ਛੋਟਾ ਚਾਹੇ ਬਹੁਤਾ ਗਿਆਨ ਪ੍ਰਤੱਖ ਹੈ। ਹੁਣ ਵਿਚਾਰ ਵੀ ਵਾਹਿਗੁਰੂ ਪਰਮੇਸ਼ਰ ਜੋ ਹੈ ਅੰਤਰਜਾਮੀ ਜਿਸਨੇ ਇਹ ਰਚਨਾ ਸਾਰੀ ਰਚੀ ਹੈ ਉਹਦੀ ਸਾਨੂੰ ਕੋਈ ਸਮਝ ਨਹੀਂ ਹੈ। ਵਸਦਾ ਵੀ ਹੈ, ਬਾਹਰ ਵੀ ਹੈ, ਅੰਤਰ ਵੀ ਹੈ, ਕਿਉਂਕਿ ਸਾਡੀ ਸਮਝ ਉਰੇ ਰਹੀ ਹੈ ਸੰਸਾਰ ਦੀਆਂ ਚੀਜ਼ਾਂ ਦੇ ਵਿੱਚ, ਵੇਖਣ ਦੇ ਵਿੱਚ, ਸੁਣਨ ਦੇ ਵਿੱਚ, ਇਹ ਵੀ ਸੂਖਮ ਚੀਜ਼ਾਂ ਹੀ ਉਹਨਾਂ ਦਾ ਜਿਹੜਾ ਗਿਆਨ ਹੈ ਉਹ ਸੂਖਮ ਹੀ ਹੈ। ਜਿਹੜੀ ਸਮਝ ਹੈ ਇਹ ਸਾਡੀ ਬੁੱਧੀ ਦਿਮਾਗ ਕੰਮ ਕਰਦਾ ਹੈ ਉਸਨੂੰ, ਤੇ ਫਿਰ ਉਸਦੀ ਸਮਝ ਹੈ, ਉਸਦਾ ਗਿਆਨ ਹੈ। ਪਰ ਗਿਆਨ ਜਿਹੜੀ ਹੈ ਉਹਦਾ ਕੋਈ ਰੂਪ ਰੰਗ ਤਾਂ ਨਹੀਂ ਹੈ। ਇਹਨਾਂ ਚੀਜ਼ਾਂ ਨੂੰ ਪਹਿਲਾਂ ਸਮਝਾਂਗੇ। ਇਹ ਬਾਹਰਲੀਆਂ ਮੋਟੀਆਂ ਚੀਜ਼ਾਂ ਸਾਡੇ ਸਰੀਰ ਦੇ ਵਿੱਚ ਵਰਤਦੀਆਂ, ਜਦੋਂ ਇਹਨਾਂ ਚੀਜ਼ਾਂ ਨੂੰ ਅਸੀਂ ਸਮਝ ਲਾਂਗੇ ਫਿਰ ਅੱਗੇ ਉਹ ਵਾਹਿਗੁਰੂ ਪਰਮੇਸ਼ਰ ਉਹਦੀ ਵੀ ਸਮਝ ਆਉਣ ਲੱਗ ਪਊਗੀ। ਹਾਂ ਉਹ ਕਿਹਾ ਜਿਹਾ ਹੈਗਾ ਆ ਤੇ ਉਹਨੂੰ ਅਸੀਂ ਕਿਵੇਂ ਮਿਲ ਸਕਦੇ ਹਾਂ ਤੇ ਅਸੀਂ ਕੌਣ। ਮੈਂ ਕੀ ਚੀਜ਼ ਹਾਂ ਤੇ ਵਾਹਿਗੁਰੂ ਪਰਮੇਸ਼ਰ ਕੀ ਚੀਜ਼ ਹੈ, ਵਸਤੂ ਹੈ। ਵਸਤੂ ਇਹ ਜੀ ਨਹੀਂ ਜਿਵੇਂ ਆਪਣਾ ਕੋਈ ਸਰੀਰ ਹੁੰਦਾ ਹੈ ਜਾਂ ਹੋਰ ਪਦਾਰਥ ਹੈ ਦੁਨੀਆਂ ਦੇ ਵਿੱਚ, ਜਾਂ ਤੱਤ ਹਨ ਜਾਂ ਬਨਸਪਤੀ ਹੈ, ਇਸ ਤਰ੍ਹਾਂ ਦੀ ਉਹ ਵਸਤੂ ਨਹੀਂ ਹੈ। ਇਸੇ ਕਰਕੇ ਸਾਡੀ ਸਮਝ ਦੇ ਵਿੱਚ ਨਹੀਂ ਆਉਂਦੀ, ਜਾਂ ਉਹ ਵਾਹਿਗੁਰੂ ਦੀ ਸਮਝ ਨਹੀਂ ਆਉਂਦੀ ਕਿ ਕੀ ਚੀਜ਼ ਹੈ। ਬਸ ਇਹੀ ਜਿੰਨੇ ਵੀ ਕੋਈ ਪੁਰਾਤਨ ਰੱਬ ਨੂੰ ਜਣਾਉਣ ਵਾਲੇ ਇਹ ਸੰਸਾਰ ਦੇ ਵਿੱਚ ਆਤਮਾ ਦਾ ਬੋਧ ਕਰਾਉਣ ਵਾਲੇ ਵੀ ਮੈਂ ਕੀ ਹੈ, ਆਤਮਾ ਜਿਹੜਾ ਮੈਂ ਹੈ ਨਾ, ਉਹੀ ਸਮਝ ਲਓ ਮੈਂ ਆਤਮਾ ਹਾਂ। ਉਹਨੂੰ ਆਤਮਾ ਕਹਿੰਦੇ ਜਿਹੜਾ ਇਹਦੇ ਅੰਦਰ ਸਰੀਰ ਦੇ ਵਿੱਚ ਆ ਗਿਆ, ਤੇ ਜਿਹੜਾ ਬਾਹਰ ਹੈ ਉਹਨੂੰ ਪਰਮ ਆਤਮਾ, ਪ੍ਰਾਤਮਾ, ਪਰਮਾਤਮਾ। ਪਰਮ ਨਾਮ ਵੱਡੇ ਦਾ ਵੱਡਾ ਆਤਮਾ ਹੈ ਇੱਕੋ ਹੀ, ਤੇ ਉਹਦਾ ਹੋਰ ਕਿਤਿਓਂ ਵੀ ਗਿਆਨ ਨਹੀਂ ਹੋਣਾ, ਕਿਤਿਓਂ ਨਹੀਂ ਲੱਭਣਾ ਉਹ, ਚਾਹੇ ਕਿੰਨਾ ਹੀ ਕੋਈ ਯਤਨ ਕਰ ਲਵੇ। ਸਾਨੂੰ ਆਤਮਾ ਪ੍ਰਤੱਖ ਹੈ, ਪਰਮਾਤਮਾ ਪ੍ਰਤੱਖ ਨਹੀਂ ਹੈ। ਪ੍ਰਤੱਖ ਹੁੰਦਾ ਜਿਵੇਂ ਅੱਖਾਂ ਦੇ ਨਾਲ ਸਾਹਮਣੇ ਚੀਜ਼ ਦਿਸਦੀ ਹੈ, ਉਹਨੂੰ ਅਸੀਂ ਸਮਝਦੇ ਹਾਂ, ਵੇਖਦੇ ਹਾਂ, ਉਹਨੂੰ ਪ੍ਰਤੱਖ ਕਹਿੰਦੇ ਹਾਂ। ਪਰ ਕੰਨਾਂ ਦੇ ਨਾਲ ਸੁਣਨ ਵਾਲੀ ਜਿਹੜੀ ਵਾਕ ਇੰਦਰੀਆ ਹੈ, ਉਹ ਅੱਖਾਂ ਨਾਲ ਤਾਂ ਦਿਸਦਾ ਨਹੀਂ, ਜਿਹੜੀ ਕੋਈ ਗੱਲਬਾਤ ਕਰਦੇ ਹਾਂ ਅੱਖਾਂ ਨਾਲ ਥੋੜੇ ਦਿਸਦੀ ਹੈ, ਉਹਦਾ ਕੰਨਾਂ ਨਾਲ ਸੁਣਨੇ ਹੈ। ਸੁਣਨ ਦੇ ਵਿੱਚ ਉਹਦੀ ਸ਼ਕਤੀ ਹੈ, ਸ਼ਕਤੀ ਜਿਹੜੀ ਹੈ ਉਹ ਉਸਦੇ ਨਾਲ ਉਸਦਾ ਗਿਆਨ ਹੋਣਾ, ਸਮਝ ਹੋਣੀ ਹੈ। ਉਹ ਵੀ ਜੇ ਸਾਡੇ ਕੰਨ ਸਾਫ਼ ਹੋਣ, ਕੋਈ ਦੋਸ਼ ਨਾ ਹੋਵੇ ਉਹਦੇ ਵਿੱਚ, ਮੈਲ ਮੂਲ ਨਾ ਫਸੇ, ਨਹੀਂ ਤਾਂ ਆਵਾਜ਼ ਉੱਥੇ ਤਾਈਂ ਜਾਣੀ ਨਹੀਂ ਹੈ, ਤੇ ਉਹਨਾਂ ਨੇ ਗਿਆਨ ਕੀ ਹੋਣਾ ਹੈ। ਬਾਹਰਲੀਆਂ ਚੀਜ਼ਾਂ ਦਾ ਅੱਖਾਂ ਦੁਆਰਾ ਗਿਆਨ ਹੁੰਦਾ ਹੈ, ਗਿਆਨ ਹੁੰਦਾ ਕਿਹਨੂੰ ਹੈ, ਇਹ ਵੀ ਵਿਚਾਰ ਆਪਣੇ ਆਤਮਾ ਦੇ ਵਿੱਚ ਜਾਂ ਉਹ ਤੋਂ ਉਰੇ ਹੈਗੀ ਬੁੱਧੀ। ਬੁੱਧੀ ਜਿਹੜੀ ਹੈ ਉਹ ਕੀ ਚੀਜ਼ ਹੈ, ਜਾਂ ਪ੍ਰਾਣਾਂ ਦੀ ਗੱਲ ਸੀ ਜਾਂ ਹੋਰ ਚੀਜ਼ ਹੈ, ਵਾਹਿਗੁਰੂ ਪਰਮੇਸ਼ਰ ਇਹਨਾਂ ਨੂੰ ਬਣਾਉਣ ਵਾਲਾ, ਇਹਨਾਂ ਦੇ ਵਿੱਚ ਸ਼ਕਤੀ ਰੱਖਣ ਵਾਲਾ ਹੈ। ਕਿਤੇ ਐਸਾ ਭੁਲੇਖਾ ਨਾ ਹੋ ਜਾਏ, ਭਾਦੋਂ ਪਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲਖ ਸਿਗਾਰ ਬਣਾਇਆ ਕਾਰਜ ਨਹੀਂ ਕੇਤ। ਵਿਲਖਾਏ ਸ਼ਿੰਗਾਰ ਹੁੰਦਾ ਹੈ ਪਤੀ ਸਤੀ ਦੇ ਰੂਪਕ, ਇਹਨੂੰ ਅਲੰਕਾਰ ਕਹਿੰਦੇ ਹੈ, ਵਿਦਿਆ ਦੇ ਸੁੰਦਰ ਬਣਾਉਣ ਵਾਸਤੇ। ਜਿਵੇਂ ਪੁਰਖ ਤੇ ਇਸਤਰੀ ਉਹ ਆਪਣੇ ਸਰੀਰ ਨੂੰ ਸੁੰਦਰ ਬਣਾਉਣ ਵਾਸਤੇ ਬਣਿਆ, ਤਾਂ ਉਹ ਅਜਿਹਾ ਜਿਸ ਤਰ੍ਹਾਂ ਦਾ ਰੂਪ ਰੰਗ ਹੁੰਦਾ ਉਸ ਤਰ੍ਹਾਂ ਦਾ ਹੀ ਰਹਿੰਦਾ ਆ। ਪਰ ਬਣਾਉਟ ਵੀ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਮੇਰਾ ਰੂਪ ਬਹੁਤ ਚੰਗਾ ਹੋਵੇ, ਸੁੰਦਰ ਹੋਵੇ। ਕਾਲੇ ਨੂੰ ਮਾੜਾ ਸਮਝਦੇ ਹਾਂ, ਸੁੰਦਰ ਗੌਰ ਰੰਗ ਨੂੰ ਚੰਗਾ ਸਮਝਦੇ ਹਾਂ, ਔਰ ਇਹ ਖਿੱਚ ਵੀ ਪਾਉਂਦਾ ਹੈ, ਕਿਉਂਕਿ ਮਾੜੀ ਚੀਜ਼ ਹੋਵੇ, ਭੈੜੀ ਚੀਜ਼ ਹੋਵੇ, ਕਮਜ਼ੋਰ ਜੀ ਹੋਵੇ, ਕੋਈ ਬਿਮਾਰ ਆਦਮੀ ਪਿਆ ਹੋਵੇ, ਜਾਂ ਬਦਬੂ ਆਉਂਦੀ ਹੋਵੇ, ਜਾਂ ਉਹਨੂੰ ਉਧਰ ਨੂੰ ਕਿਧਰ ਨੂੰ ਮਨ ਜਾਂਦਾ ਨਹੀਂ, ਜਾਂਦਾ ਹੀ ਨਹੀਂ ਹੈ, ਦੂਜੇ ਪਾਸੇ ਮਨ ਜਾਊਗਾ। ਇਹੀ ਇਸਨੂੰ ਕਹਿੰਦੇ ਹੈ ਮਾਇਆ। ਇਹ ਹੈ ਭਗਵਾਨ ਦੀ ਮਾਇਆ, ਜਿਸ ਨੇ ਸਾਰਾ ਹੀ ਜਗਤ ਜਿਹੜਾ ਉਹ ਭੁਲਾਇਆ ਹੋਇਆ। ਤੇ ਭੁੱਲ ਕਰਕੇ ਅਸੀਂ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਇੱਕ ਹੋ ਗਿਆ, ਇੱਕ ਉਹਦੀ ਰਚਨਾ ਹੋ ਗਈ, ਇਹਦਾ ਸਰੂਰ ਸ਼ੀਰ ਹੋ ਗਿਆ। ਸਰੂਰ ਸ਼ੀਰ ਦੇ ਸਵਾਰਨ ਦੇ ਵਿੱਚ ਬੜੇ ਚੰਗੇ ਕੱਪੜੇ ਹੋਰ ਵੀ ਸਾਧਨ ਕਰਦੇ ਹੈ, ਰੂਪ ਰੰਗ ਰੇਖ ਜਾਂ ਹੋਰ ਇਹ ਚੰਗਾ ਬਣੇ। ਉਧਰ ਫਿਰ ਠੀਕ ਹੈ, ਇਸ ਮਨ ਦੀ ਜਾਂ ਬੁੱਧੀ ਦੀ ਖਿੱਚ ਵੀ ਪੈਂਦੀ ਹੈ, ਇਹ ਵੀ ਵਾਹਿਗੁਰੂ ਪਰਮੇਸ਼ਰ ਨੇ ਰਚਨਾ ਐਸੀ ਰਚੀ ਹੋਈ ਹੈ। ਜਿਵੇਂ ਰੂਪੇ ਕੰਮ ਹੈ ਦੋਸਤੀ, ਸਤਿਗੁਰੂ ਸਾਹਿਬ ਨੇ ਚੰਗਾ ਰੂਪ ਹੋਵੇ ਜੋ ਇਹਨਾਂ ਦੀ ਪ੍ਰੀਤੀ ਹੈ ਆਪੋ ਵਿੱਚ ਹੀ, ਉਹ ਵਾਸ਼ਨਾ ਜਿਹੜੀ ਹੈ ਨਾ, ਜਿਹੜੀ ਪ੍ਰਥਮਾ ਹੈ ਉਹ ਜਾਗਦੀ ਹੈ, ਉਹਦੀ ਖਿੱਚ ਪੈਂਦੀ ਹੈ ਦੂਸਰੀ ਦੀ ਨਹੀਂ। ਇਸ ਤਰ੍ਹਾਂ ਹੀ ਰਸਨਾ ਦੇ ਅੰਦਰ ਆਪਣੇ ਹੋਰ ਵਾਹਿਗੁਰੂ ਪਰਮੇਸ਼ਰ ਨੇ ਹੀ ਰਸਨਾ ਬਣਾਈ ਹੈ, ਉਸਦੇ ਅੰਦਰ ਹੀ ਛੇ ਰਸ ਜਿਸ ਵੇਲੇ ਉਹਨਾਂ ਦਾ ਸੰਬੰਧ ਹੁੰਦਾ ਹੈ ਕਿਸੇ ਵਸਤੂ ਖਾਣ ਪੀਣ ਵਾਲੀ ਨਾਲ, ਤਾਂ ਉਸਦਾ ਗਿਆਨ ਹੁੰਦਾ ਹੈ। ਪਰ ਸਾਡੀ ਜਿਹੜੀ ਰਸਨਾ ਹੈ ਇਹ ਮਿੱਠੇ ਸਵਾਦਾਂ ਬਹੁਤ ਚਾਹੁੰਦੀ ਹੈ। ਸੋਹਣੇ ਰੂਪ ਦੁਆਰਾ ਉਹ ਅੰਦਰਲੀ ਵਾਸ਼ਨਾ ਜਾਗਦੀ ਹੈ। ਇਵੇਂ ਸਾਰੀਆਂ ਹੀ ਚੀਜ਼ਾਂ ਇਹ ਸਾਡੇ ਅੰਦਰ ਅੱਗੇ ਉਹ ਆਤਮਾ ਨੂੰ ਅਸੀਂ ਦੇਖ ਨਹੀਂ ਸਕਦੇ ਤੇ ਉਹ ਲੱਗੇ ਹੋਏ ਹੈ, ਦਰਵਾਜ਼ੇ ਲੱਗੇ ਹੋਏ ਨੇ, ਬਹੁਤ ਤਗੜੇ ਬੰਦ ਹੋਏ ਹੋਏ ਹੈ। ਇਹ ਦਰਵਾਜ਼ੇ ਜਿਹੜੇ ਲੱਗੇ ਹੋਏ ਨੇ ਜਾਂ ਰੋਕਾਂ ਪਈਆਂ ਹੁੰਦੀਆਂ ਨੇ, ਇਹ ਕਿਵੇਂ ਖੁੱਲ ਸਕਦੇ ਹੈ, ਕਿਵੇਂ ਦੂਰ ਹੋ ਸਕਦੇ ਹੈ? ਜਿੱਥੇ ਸਾਡੇ ਮਨ ਬੁੱਧ ਲੱਗੇ ਨੇ ਤੇ ਉਹਨੂੰ ਜਾਣਦੇ ਹੀ ਨਹੀਂ ਹੈ। ਰੂਪ ਨਾ ਰੇਖ ਨਾ ਰੰਗ ਇਸਤਰੀ ਗੁਣ ਤੇ ਪ੍ਰਭ ਪੈਂਦਾ, ਅੱਗੇ ਤਿੰਨ ਗੁਣ ਵੀ ਹੈ, ਜਿਵੇਂ ਸੁਭਾਅ ਹੈ ਕਿਸੇ ਦਾ ਕੌੜਾ ਸੁਭਾਅ ਹੈ ਉਹਨੂੰ ਤਮੋ ਗੁਣੀ ਕਹਿ ਦਿੰਦੇ, ਕਿਸੇ ਦਾ ਰਜੋ ਗੁਣੀ ਹੈ, ਕੋਈ ਰਾਜਸੀ ਵਿਚਾਰਾਂ ਦੇ ਵਿੱਚ ਸਰੀਰ ਦੇ ਸੁੰਦਰਤਾ ਦੇ ਵਿੱਚ ਹੋਰ ਇੱਧਰ ਉੱਧਰ ਲੱਗਿਆ ਰਹਿੰਦਾ ਹੈ, ਕਈਆਂ ਦਾ ਸੁਭਾਸ ਸਤੋ ਗੁਣੀ ਹੈ, ਉਹ ਇੱਧਰ ਨਹੀਂ, ਉਹ ਵਿਚਾਰ ਵੱਲ ਹੀ ਉਹਨਾਂ ਦਾ ਮਨ ਜਾਂਦਾ ਹੈ ਵੀ ਚੰਗੀ ਵਿਚਾਰ ਹੋਵੇ। ਇਹਨਾਂ ਸਾਰਿਆਂ ਤੋਂ ਹੀ ਅੱਗੇ ਲੰਘਣਾ ਉਹ ਹੈ, ਫਿਰ ਇਹਦੇ ਲੰਘਾਉਣ ਵਾਸਤੇ ਵੀ ਵਾਹਿਗੁਰੂ ਪਰਮੇਸ਼ਰ ਨੇ ਤਾਂ ਇਹ ਰਚਨਾ ਰਚੀ ਹੈ ਕਿ ਅਸੀਂ ਇਹਦੇ ਇੱਕ ਤਾਂ ਹੋ ਗਿਆ ਵਾਹਿਗੁਰੂ, ਇੱਕ ਹੋ ਗਿਆ ਦੂਜਾ ਲੱਗਾ ਹੇਠ। ਦੂਜਾ ਕੌਣ ਹੋ ਗਿਆ? ਆ ਜਿਹੜੀ ਰਚਨਾ ਹੈ, ਸਾਡੇ ਸਰੀਰ ਦੀ ਵੀ ਰਚਨਾ ਹੈ, ਬਾਹਰਲੀ ਵੀ ਲੱਗਦੀ ਹੈ, ਇਹਦੇ ਵਿੱਚ ਹੀ ਸਾਡਾ ਪ੍ਰੇਮ ਲੱਗਿਆ ਹੋਇਆ। ਇਹ ਬੜਾ ਹੀ ਕਠਿਨ ਹੈ ਕੰਮ, ਜਿਹੜਾ ਉੱਥੇ ਤੱਕ ਆਤਮਾ ਦਾ ਪਹਿਲਾਂ ਤਾਂ ਉਹਦਾ ਸ਼ੁੱਧ ਬੋਧ ਹੋਣਾ, ਫਿਰ ਪਰਮਾਤਮਾ, ਫਿਰ ਪਰਮਾਤਮਾ ਦਾ ਵੀ ਸ਼ੁੱਧ ਬੋਧ ਹੋਣਾ, ਇਹਦੇ ਵਿੱਚ ਵੀ ਰਲੇ ਰਲੇ ਹੋਏ ਨੇ, ਬਹੁਤ ਭਾਰੀ। ਮਾਇਆ ਦਾ, ਮਾਇਆ ਕਹੋ, ਗਿਆਨ ਕਹੋ, ਵਿਦਿਆ ਕਹੋ, ਅਨਿਰਬਚਨੀ ਕਹੋ, ਕੁਛ ਕਹਿ ਦਿਓ, ਉਸ ਤੋਂ ਬਿਨਾਂ ਆਪਣਾ ਕੰਮ ਸਰਨਾ ਨਹੀਂ ਹੈ। ਸਭ ਜਿੰਨੇ ਵੀ ਜੀ ਜੰਤ ਹੈ, ਚਾਹੇ ਬਨਸਪਤੀ ਹੈ, ਚਾਹੇ ਅੰਡੇ ਚ ਖਾਣੀ, ਆਂਡੇ ਤੋਂ ਪੈਦਾ ਹੋਣ ਵਾਲੀ, ਚਾਹੇ ਜੇਰ ਚ ਖਾਣੀ ਹੈ ਤੇ ਉਤਪਜ ਉਹ ਹੋ ਗਈ, ਸਾਰਿਆਂ ਦੇ ਸਾਰੀ ਸੁਖ ਨੂੰ ਚਾਹੁੰਦੇ ਹਾਂ। ਸੁਖ ਹੋਵੇ, ਸੁਖ ਤੋਂ ਕਿਸੇ ਦੀ ਵੀ ਐਸੀ ਗਿਲਾਨੀ ਨਫ਼ਰਤ ਨਹੀਂ ਹੈ, ਦੁੱਖ ਤੋਂ ਸਾਰਿਆਂ ਦੀ ਨਫ਼ਰਤ ਗਿਲਾਨੀ, ਔਰ ਵੀ ਦੁੱਖ ਤਾਂ ਨੇੜੇ ਆਵੇ ਹੀ ਨਾ, ਕਦੇ ਵੀ ਨਾ ਆਵੇ। ਪਰ ਉਹ ਸੁਖ ਹੁਣ ਸਾਡੀ ਜਿਹੜੀ ਬੁੱਧੀ ਹੈ ਇਸਦੀ ਹੀ ਇੱਕ ਛੋਟਾ ਜਿਹਾ ਨਾਮ ਉਸਦਾ ਰੱਖਿਆ ਹੋਇਆ ਹੈ। ਜਿਵੇਂ ਟੈਂਕੀ ਪਾਣੀ ਦੀ ਭਰੀ ਹੋਈ ਹੈ, ਉਸਦੇ ਅੱਗੇ ਨਾਲੀਆਂ ਲੱਗੀਆਂ ਹੋਈਆਂ ਨੇ, ਉਸ ਤੋਂ ਅੱਗੇ ਕੋਈ ਵੱਡੀ ਕੋਈ ਛੋਟੀ ਜਾਂ ਹੋਰ ਜਾਂ ਕੋਈ ਟਿਊਬਵੈਲ ਲੱਗੇ ਹੋਏ ਨੇ, ਅੰਦਰ ਪਾਣੀ ਦਾ ਕੇਂਦਰ ਹੈ। ਪਾਣੀ ਤਾਂ ਉਹੀ ਹੈ, ਉਹ ਥੋੜੀ ਮਿਕਦਾਰ ਦੇ ਵਿੱਚ ਹੈ। ਇਸ ਤਰ੍ਹਾਂ ਜਿਹੜੀ ਬੁੱਧੀ ਸਾਡੀ ਗਿਆਨ ਕਰਾਉਣ ਵਾਲੀ ਹੈ ਜਾਂ ਸਮਝ ਹੈ, ਉਹੀ ਸਾਰੇ ਗਿਆਨ ਇੰਦਰੀਆਂ ਦੇ ਵਿੱਚ ਕੰਮ ਕਰਦੀ ਹੈ। ਉਹਨੂੰ ਬੁੱਧੀ ਕਹਿੰਦੇ ਆ। ਆਮ ਵੀ ਗੱਲ ਹੈ, ਕਹਿੰਦੇ ਮੇਰਾ ਦਿਮਾਗ ਇਸ ਵੇਲੇ ਨਹੀਂ ਕੰਮ ਕਰਦਾ, ਤੇ ਜੇ ਕਈ ਕਾਰਨਾਂ ਕਰਕੇ ਵੀ ਕੀ ਗੱਲ ਹੈ, ਜੇ ਕੰਮ ਕਰਦਾ ਥੱਕ ਜਾਂਦਾ, ਜੇ ਪੜ੍ਹਦਾ ਥੱਕ ਜਾਂਦਾ, ਮੈਂ ਆਰਾਮ ਕਰਦਾ। ਆਰਾਮ ਕੀ ਚੀਜ਼ ਹੈ? ਉਸਦੇ ਵਿੱਚ ਨੀਂਦ ਇੱਕ ਰੱਖੀ ਹੋਈ ਹੈ ਵਾਹਿਗੁਰੂ ਪਰਮੇਸ਼ਰ ਨੇ। ਨੀਂਦ ਦਾ ਵੀ ਰੂਪ ਰੰਗ ਤਾਂ ਨਹੀਂ ਹੈ, ਪਰ ਅਸੀਂ ਆਮ ਲੋਕ ਸੰਸਾਰੀ ਸਥੂਲ ਬੁੱਧੀਆਂ ਵਾਲੇ ਇਹ ਕਹਿੰਦੇ ਵੀ ਨੀਂਦ ਕਾਲੀ ਜੀ ਹੋਊਗੀ, ਕਿਉਂ ਅੱਖਾਂ ਮਿਟ ਜਾਂਦੀਆਂ, ਹਨੇਰਾ ਹੋ ਜਾਂਦਾ ਹੈ। ਹਨੇਰਾ ਤਾਂ ਰੋਸ਼ਨੀ ਦਾ ਜਿਹੜਾ ਅਭਾਵ ਹੈ, ਨਹੀਂ ਉੱਥੇ ਰੋਸ਼ਨੀ ਹੋਣੀ ਤਾਂ ਹੀ ਉਹ ਹਨੇਰਾ ਹੁੰਦਾ। ਸੂਰਜ ਨਾ ਹੋਵੇ, ਅੰਦਰ ਦਰਵਾਜ਼ੇ ਬੰਦ ਹੋਣ, ਹਨੇਰਾ ਹੋਵੇ ਤੇ ਉਹਨੂੰ ਹਨੇਰਾ ਕਹਿ ਦਿੰਦੇ ਆ। ਹੋਰ ਜਿਹੜਾ ਨੀਂਦ ਕਾਲੀ ਤਾਂ ਨਹੀਂ ਹੈ ਜਾਂ ਹਨੇਰਾ ਹੈ, ਉਹ ਆਮ ਲੋਕਾਂ ਦੇ ਵਿੱਚ ਹੈਗਾ ਵੀ ਹਾਂ ਵੀ ਨੀਂਦ ਜਿਹੜੀ ਹੈ ਉਹ ਇਹੀ ਜੀ ਹੋਊਗੀ। ਪਰ ਨੀਂਦ ਸਾਰਿਆਂ ਨੂੰ ਆਉਂਦੀ ਹੀ ਹੈ। ਨੀਂਦ ਨਾ ਆਵੇ ਤਾਂ ਫੇਰ ਹੋਰ ਕਿਸੇ ਚੀਜ਼ ਦੇ ਨਾਲ ਵੀ ਉਹ ਦਿਮਾਗ ਨੂੰ ਆਰਾਮ ਨਹੀਂ ਹੁੰਦਾ, ਸਰੀਰ ਨੂੰ ਨਹੀਂ ਆਰਾਮ ਹੁੰਦਾ। ਨੀਂਦ ਕੋਈ ਖਾਣ ਵਾਲੀ ਚੀਜ਼ ਹੈ ਬਈ? ਜਰਾ ਸੋਚੋ। ਪਰ ਵਾਹਿਗੁਰੂ ਪਰਮੇਸ਼ਰ ਐਸਾ ਹੈ, ਉਸਨੇ ਉਹ ਬਣਾਈ ਹੋਈ ਹੈ ਤੇ ਸਾਰਿਆਂ ਨੂੰ ਆਉਂਦੀ ਹੈ। ਤੇ ਨੀਂਦ ਜਿਹੜੀ ਗਾੜੀ ਹੈ ਉਹਦੇ ਵਿੱਚ ਉਹਦਾ ਪਰਲੋ ਹੈ, ਮਹਾਨ ਪਰਲੋ ਹੈ। ਜਿਹੜੀ ਗਾੜੀ ਨੀਂਦ ਹੈ ਉਹਦੇ ਚ ਸਰੀਰ ਦਾ ਥੋੜਾ ਚਿੱਤ ਹੈ, ਨਾ ਉਹਦੇ ਵਿੱਚ ਇੰਦਰੀਆਂ ਦਾ ਚਿੱਤ ਹੈ। ਸੁਪਨ ਦੇ ਵਿੱਚ ਕੀ ਖੇਡਾਂ ਖੇਡਦਾ ਹੈ ਜਿਹੜਾ ਆਤਮਾ ਹੈ, ਜੀਵ ਆਤਮਾ ਹੈ। ਸੁਪਨ ਜਿਹੜਾ ਹੈ ਉਹ ਕੁਛ ਹੋਰ ਚੀਜ਼ ਹੈ। ਸੋਪਤੀ ਗਾੜੀ ਨੀਂਦ ਨੂੰ ਕਹਿੰਦੇ ਹੈ, ਉਹ ਕੋਈ ਹੋਰ ਵਸਤੂ ਵਸਤੂ ਤਾਂ ਹੈ। ਕੋਈ ਦੁਨੀਆਂ ਦੇ ਵਿੱਚ ਐਸਾ ਪੁਰਸ਼ ਜਾਂ ਕਹਿ ਸਕਦਾ ਵੀ ਨੀਂਦ ਹੈ ਨਹੀਂ? ਪਰ ਨੀਂਦ ਦਾ ਤਾਂ ਸਾਨੂੰ ਗਿਆਨ ਹੈ, ਉਹ ਕਹਿੰਦੇ ਹੈ ਕਿਉਂ ਨਹੀਂ? ਮੈਂ ਦਾ ਵੀ ਗਿਆਨ ਹੈ, ਕਹਿੰਦੇ ਤੂੰ ਹੈਗਾ ਕਿ ਮੈਂ ਤੇਰੇ ਸਾਹਮਣੇ ਖੜਾ ਦਿਸਦਾ, ਤੂੰ ਪਾਗਲ ਹੋਏ, ਮੈਂ ਹੈ ਨਹੀਂ। ਮਹਿਕਮੇ ਕਹਿੰਦਾ ਮੈਂ ਨੀ ਉਹ, ਪਰ ਮੈਂ ਜਿਹੜੀ ਹੈ ਉਹ ਸਰੀਰ ਨੂੰ ਕਹਿੰਦਾ ਵੀ ਮੈਂ ਹੈਗਾ ਹੈ ਖੜਾ, ਪਰ ਮੈਂ ਇਹ ਹੈ ਨਹੀਂ, ਸਰੀਰ ਛੋੜਾ ਮੈਂ। ਇਹ ਵਿਚਾਰ ਹੌਲੀ ਹੌਲੀ ਹੈ ਤਾਂ ਇਹ ਅਨਾਤਮ ਪਦਾਰਥਾਂ ਦੀ ਵਿਚਾਰ, ਪਰ ਇਹਨਾਂ ਅਸੀਂ ਸੂਖਸ਼ਮ ਵਿਚਾਰਾਂ ਨੂੰ ਪਦਾਰਥਾਂ ਨੂੰ ਸਮਝਾਂਗੇ, ਬੁੱਧੀ ਸੂਖਸ਼ਮ ਹੋਊਗੀ, ਸੂਖਸ਼ਮ ਹੁੰਦਿਆਂ ਹੁੰਦਿਆਂ ਫਿਰ ਅਸੀਂ ਇਹਨਾਂ ਤੋਂ ਪਾਰ ਕਿਵੇਂ ਹੋਵਾਂਗੇ, ਅੱਗੇ ਕਿਵੇਂ ਲੰਘਾਂਗੇ, ਦਰਵਾਜ਼ੇ ਖੁੱਲਣਗੇ ਤੇ ਫਿਰ ਉਹਦੇ ਉਹ ਵਾਹ ਦੇ ਦਰਸ਼ਨ ਹੋਣਗੇ। ਵਾਹੀ ਜਿਹੜਾ ਹੈ ਉਹ ਗੁਰੂ ਹੈ। ਕਹਿੰਦੇ ਵਾਹ ਕਿਹਨੂੰ ਕਹਿੰਦੇ ਤੁਸੀਂ? ਕਹਿੰਦੇ ਵਾਹ ਜੀ ਵਾਹ। ਇਹ ਸੋਚੋ ਹੁਣ ਕੋਈ ਵੀ ਅਸੀਂ ਚੀਜ਼ ਐਸੀ ਵੇਖਦੇ ਹਾਂ ਵੀ ਉੱਥੇ ਵਾਹ ਕਿਵੇਂ ਕਹਿੰਦੇ ਆ, ਇਹ ਵੀ ਸੋਚੋ, ਸੋਚਣ ਵਾਲੀ ਹੈ। ਇਹ ਬਿਆਨ ਵਿੱਚ ਆਉਣ ਵਾਲੀ ਨਹੀਂ ਹੈ, ਥੋੜਾ ਜਿਹਾ ਤਾਂ ਹੋਜੂਗਾ ਗੱਲ ਕਹਿਣ ਵਿੱਚ, ਪਰ ਅਸੀਂ ਜਿਹੜੀ ਵਾਹ ਵਾਹ ਜੀ ਕੋਈ ਚੀਜ਼ ਦੇਖਦੇ ਹਾਂ ਵੀ ਉਹ ਭਾਈ ਸਾਹਿਬ ਨੇ ਸਾਰੀ ਵਾਹ ਨਾਮ ਅਚਰਿਤ ਕਿਉਂ ਹੋਈ, ਅਚਰਿਤ ਤੇ ਪਰੋਕਤ ਨਾ ਹੋਈ। ਵਾਹ ਅਖੀਰਲੀ ਚੀਜ਼ ਹੈ ਵੀ ਉਹਦੀ ਸਾਡੀ ਬੁੱਧੀ ਜਿਹੜੀ ਵੇ ਤੋਂ ਪਰੇ ਹੋਰ ਕੋਈ ਚੀਜ਼ ਹੈ ਨਹੀਂ, ਕੋਈ ਕਹੀ ਨਹੀਂ ਜਾ ਸਕਦੀ। ਹੁਣ ਆ ਜਾਓ ਪਰਮਾਰਥ ਤੇ, ਨਾਲ ਨਾਲ ਉਹ ਵੀ ਹੋਈ ਜਾਏ। ਵੇਖ ਵਿਡਾਨ ਰਿਹਾ ਬਿਸਮਾ, ਉਹ ਵਾਹਿਗੁਰੂ ਪਰਮੇਸ਼ਰ ਇਹ ਤਾਂ ਬੁੱਧੀ ਦੇ ਅੰਦਰ ਸਿਰਜਤਾ ਹੈ, ਉਹ ਸਾਰਿਆਂ ਦਾ ਵੀ ਬਹੁਤ ਹੀ ਅਸਰਜ ਤੋਂ ਅਸਰਜ ਹੈ, ਜਿਹਨੂੰ ਕੋਈ ਕਸਰ ਨਹੀਂ ਕਰ ਸਕਦਾ, ਅਨੁਭਵ ਕਰ ਸਕਦਾ ਹੈ, ਸਮਝ ਉਸਦੀ ਹੈ। ਕਿਉਂਕਿ ਜਿਹਨੂੰ ਵਾਹ ਵਾਹ ਹੋਈ ਹੈ ਉਹ ਦੱਸ ਵੀ ਵਾਹ ਤੂੰ ਕੀ, ਅੱਗੇ ਉਹਦਾ ਗੱਲ ਕਰ ਕੀ ਤੂੰ ਵਾਹ ਕੀ ਨੂੰ ਕਹਿੰਦਾ। ਇਸੇ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੀ ਲੱਖਣਾ ਮ੍ਰਿਤੀ ਜਾਂ ਹੋਰ ਇਸ ਤਰ੍ਹਾਂ ਇਸ਼ਾਰਿਆਂ ਨਾਲ ਤਾਂ ਕਿਹਾ ਜਾ ਸਕਦਾ ਤੇ ਉਹ ਨਹੀਂ ਕਿਹਾ ਜਾ ਸਕਦਾ। ਤੇ ਇੱਕ ਦੇ ਇੱਕ ਦੇ ਅੰਦਰ ਇੱਕ ਦੇਖਣ ਵਾਲੀ ਚੀਜ਼ ਨਾਲ ਹੀ ਵਾਹ ਹੋਇਆ ਤੇ ਸੁਣਨ ਵਾਲੀ ਚੀਜ਼ ਨਾਲ ਵੀ ਵਾਹ ਹੋਇਆ ਤੇ ਸਪਰਸ਼ ਵਾਲੀ ਚੀਜ਼ ਨੇ ਤਾਂ ਕਹਿਣਾ ਵੀ ਕੀ ਹੈ। ਹੁਣ ਵਿਚਾਰ ਕਰੋ ਵੀ ਰਸਨਾ ਜਿਹੜੀ ਹੈ ਇਹ ਖੱਟਾ ਹੈ, ਮਿੱਠਾ ਹੈ, ਕੌੜਾ ਹੈ, ਕਸੈਲਾ ਹੈ, ਤਿੱਖਾ ਹੈ, ਫਿੱਕਾ ਹੈ, ਇਹਨਾਂ ਨੂੰ ਤਾਂ ਦੱਸ ਸਕਦੀ ਹੈ, ਪਰ ਜਿਹੜੀ ਪ੍ਰਥਮਾ ਹੈ ਉਸ ਸੁਖ ਨੂੰ ਕੋਈ ਵਰਣਨ ਕਰ ਸਕਦਾ ਹੈ? ਹੈ ਸਾਰਿਆਂ ਨੂੰ, ਜਿਹੜਾ ਵਾਹਿਗੁਰੂ ਪਰਮੇਸ਼ਰ ਨੇ ਸਪਰਸ਼ ਦੇ ਅੰਦਰ ਸੁਖ ਰੱਖਿਆ ਹੈ। ਗੁਰੂ ਨਾਨਕ ਸਾਹਿਬ ਜੀ ਦੀ ਐਸੀ ਬਾਣੀ ਹੈ, ਸਮਝਾ ਵੀ ਦਿੰਦੇ ਨੇ ਔਖੀ ਤੋਂ ਔਖੀ ਗੱਲ ਤੇ ਉਹਦੇ ਵਿੱਚ ਸਤਿਕਾਰ ਵੀ ਤੇ ਅਦਬ ਤੇ ਭੈ ਵੀ ਬਣਿਆ ਰਹਿੰਦਾ ਹੈ। ਉਹ ਮਾਸ ਦੀ ਇੱਕ ਗੱਲ ਚੱਲੀ ਹੈ ਕਿ ਮੂੰਹ ਮਾਸੇ ਕਾ ਜੀਭ ਮਾਸੇ ਕੀ, ਮੂੰਹ ਵੀ ਮਾਸ ਦਾ ਹੈ, ਜੀਭ ਵੀ ਮਾਸ ਦੀ ਹੈ, ਬਲਕਿ ਸਾਡੇ ਦਿਲ ਵੀ ਮਾਸ ਦਾ ਵਿੱਚ ਹੱਡੀ ਕੋਈ ਹੈ, ਜਿਗਰ ਹੈ, ਪਾਚਨ ਪ੍ਰਣਾਲੀ ਹੈ, ਔਰ ਮਨ ਮੁਕਤਰ ਦੇ ਜਿਹੜੇ ਸਥਾਨ ਹੈ ਉਹਦੇ ਚ ਹੈ। ਉਹ ਜਿਹੜਾ ਐਸਾ ਅਸਥਾਨ ਜਿੱਥੇ ਮਨ ਮੁਕਤਰ ਦਾ ਨਿਕਾਸ ਹੈ ਉਸਦੇ ਅੰਦਰ ਹੀ ਵਾਹਿਗੁਰੂ ਪਰਮੇਸ਼ਰ ਨੇ ਇੱਕ ਸਪਰਸ਼ ਦਾ ਸੁਖ ਰੱਖਿਆ, ਜਿਸ ਨੂੰ ਆਪਣੇ ਕਹਿਣੀ ਤਾਂ ਬਣਦੀ ਨਹੀਂ, ਕਿਉਂ ਉਹਨੂੰ ਕਹਿਣ ਦੇ ਵਿੱਚ ਵੀ ਮਾੜਾ ਹੀ ਸਮਝਦੇ ਅਸੀਂ, ਕਿ ਕਾਮ ਦਾ ਸੁੱਖ